SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਹੈ, ਕਬੂਲ ਕਰੋ। ਇੱਕ ਉਸਤਾਦ ਜਿਨ੍ਹਾਂ ਨੂੰ ਅਸੀਂ MA ਪੰਜਾਬੀ 'ਚ ਪੜ੍ਹਿਆ ਸੀਗਾ, ਉੱਦਾਂ ਦੇ ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਕਈ ਸ਼ੇਅਰ ਨੇ ਜਿਹੜੇ ਉਹ ਅਸੀਂ ਤਕਰੀਰੀ ਮੁਕਾਬਲਿਆਂ 'ਚ ਵੀ ਪੜ੍ਹਦੇ ਰਹੇ ਹਾਂ, ਪਰ ਨਿਸਾਬ ਦੇ ਵਿੱਚ ਜਦੋਂ ਪੜ੍ਹਿਆ ਤਾਂ ਫਿਰ ਉਹਨਾਂ ਦੇ ਕੱਦ ਦਾ ਅੰਦਾਜ਼ਾ ਹੋਇਆ। ਮੇਰੀ ਮੁਰਾਦ ਹੈ ਡਾਕਟਰ ਯੂਨਸ ਐਕਰ ਹੋਣਾ ਤੋਂ। ਸਰ ਜੀ ਆਇਆਂ ਨੂੰ
ਤੁਸੀਂ ਜ਼ਹਿਮਤ ਕੀਤੀ ਜਨਾਬ, ਤੁਸੀਂ ਤਸ਼ਰੀਫ ਲਿਆਏ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਇਹ ਤੁਸੀਂ ਤਾਰੀਫ ਦੇ ਕਰਾਉਂਦੇ ਹੋਏ ਆ, ਜਿੰਨੀ ਤਾਰੀਫ ਕਰਦੇ ਹੋ ਪਏ, ਬੰਦਾ ਤੇ ਇਸ ਤਾਰੀਫ ਦੇ ਲਾਇਕ ਨਹੀਂ, ਲੇਕਿਨ ਬਹਰਹਾਲ ਕਿਉਂਕਿ ਫੀਲਡ ਜਿਹੜਾ ਉਹ ਅਦਬ ਦਾ ਹੀ ਰਿਹਾ, ਤੇ ਬਤੌਰ ਸ਼ਾਇਰ ਇੱਕ ਤਾਰੀਫ ਜਿਹਨੂੰ ਪੋਜ਼ਿਟਿਵ ਤਾਰੀਫ ਕਿਹਾ ਜਾਂਦਾ। ਤੇ ਮੇਰੇ ਉਸਤਾਦ ਸਨ ਰਊਫ ਸ਼ੇਖ, ਤੇ ਉਹਨਾਂ ਨਾਲ ਰਾਬਤਾ ਰਿਹਾ, ਤੇ ਇਸ ਵਜ੍ਹਾ ਨਾਲ ਬਲਕਿ ਇੱਕ ਦੋਸਤ ਸਨ ਜਾਜ਼ ਬੁਖਾਰੀ, ਉਹਨਾਂ ਨੇ ਬੜਾ ਤਸੱਲੀ ਨਾਲ ਕਿਹਾ, ਉਹਨਾਂ ਦੇ ਸਕੂਲ ਦੇ ਵਿੱਚ ਇੱਕ ਦਫ਼ਾ ਮੁਸ਼ਾਇਰੇ 'ਚ ਹਿੱਸਾ ਲਿਆ, ਉਹ ਕਹਿਣ ਲੱਗੇ ਜੀ ਮੈਂ ਐਸੇ ਬੰਦੇ ਨਾਲ ਤੁਹਾਡਾ ਤਾਰਫ ਕਰਾਉਣਾ ਵਾਂ ਕਿ ਇਨਸ਼ਾਅੱਲਾ ਅਗਰ ਤੁਹਾਡੇ ਮੁਕੱਦਰ ਅੱਛੇ ਹੋਏ ਤਾਂ ਤੁਸੀਂ ਬੜੀ ਛੇਤੀ ਤਰੱਕੀ ਕਰੋਗੇ। ਉਹ ਵਾਕਈ ਰਊਫ ਸ਼ੇਖ ਦਾ ਉਹਨਾਂ ਨੇ ਮੇਰਾ ਤਾਲੁਕ ਕਾਇਮ ਕਰਾਇਆ, ਬਰਾਂਚ ਰੋਡ 'ਤੇ ਇਹਨਾਂ ਦੀ ਦੁਕਾਨ ਸੀ। ਸਾਡੀ ਰਾਈਟਰ ਬਰਾਦਰੀ ਦੇ ਵਿੱਚੋਂ ਅਕਸਰ ਲੋਕਾਂ ਦੇ ਨਾਲ ਮੇਰਾ ਤਾਰਫ ਜਿਹੜਾ ਹੈ, ਸ਼ਨਾਸਾਈ ਜਿਹੜੀ ਹੈ, ਉਹ ਉਹਨਾਂ ਦੀ ਦੁਕਾਨ 'ਤੇ ਹੀ ਹੋਈ ਹੈ, ਕਿਉਂਕਿ ਉਹਨਾਂ ਕੋਲ ਸਿਰਫ ਲਾਹੌਰ ਦੇ ਨਹੀਂ ਬਲਕਿ ਲਾਹੌਰ ਦੇ ਇਰਦ ਗਿਰਦ ਦੇ ਵੀ ਜਿਹੜੇ ਸਨ, ਫੈਸਲਾਬਾਦ, ਗੁਜਰਾਂਵਾਲਾ, ਪਿੰਡੀ ਵਗੈਰਾ, ਕਸੂਰ, ਇਹ ਲੋਕ ਜਿਹੜੇ ਸਨ, ਸ਼ਾਇਰ ਜਿਹੜੇ ਸਨ, ਉਹਨਾਂ ਕੋਲ ਆਉਂਦੇ ਜਾਂਦੇ ਰਹਿੰਦੇ ਸਨ।
ਡਾਕਟਰ ਯੂਨਸ ਆਕਰ ਸਾਹਿਬ, ਮੈਂ ਚਾਹਾਂਗਾ ਕਿ ਸਾਡੇ ਸੁਣਨ ਵਾਲੇ ਨੇ ਜਿਹੜੇ ਤੁਹਾਡੀਆਂ ਖਿਦਮਤਾਂ, ਤੁਹਾਡੀਆਂ ਸੇਵਾਵਾਂ ਬਾਰੇ ਤੇ ਗੱਲਬਾਤ ਅਸੀਂ ਇਸ ਇੰਟਰਵਿਊ 'ਚ ਕਰਾਂਗੇ, ਜ਼ਰਾ ਆਪਣੀ ਜੰਮਪਲ, ਆਪਣੇ ਪਿਛੋਕੜ, ਮੁੱਢਲੀ ਪੜ੍ਹਾਈ, ਕੋਈ ਯਾਰਾਂ ਬੇਲੀਆਂ ਸੰਗੀਆਂ ਵੱਲੋਂ ਸਾਡੇ ਸੁਣਨ ਵਾਲਿਆਂ ਨੂੰ ਯਾਦਾਂ ਨੂੰ ਸਜਰੀਆਂ ਕਰਕੇ ਦੱਸੋ। ਹਾਂ,
ਬੁਨਿਆਦੀ ਤੌਰ 'ਤੇ ਹੁਣ ਤੇ ਬੇਸ਼ੱਕ ਲਾਹੌਰ ਵਿੱਚ ਬੈਠਾ ਹੋਇਆ, ਲੇਕਿਨ ਬੁਨਿਆਦੀ ਤੌਰ 'ਤੇ ਮੇਰਾ ਤਾਲੁਕ ਪਿੰਡ ਨਾਲ ਹੈ। ਸਿਆਲਕੋਟ ਦਾ ਇੱਕ ਪਿੰਡ ਸੀ, ਤਹਿਸੀਲ ਨਰਵਲ ਸੀ ਉਸ ਵੇਲੇ, ਹੁਣ ਤਾਂ ਖੈਰ ਨਰਵਲ ਗੁਜ਼ਸ਼ਤਾ ਚੰਦ ਸਾਲਾਂ ਤੋਂ ਜ਼ਿਲ੍ਹਾ ਬਣ ਗਿਆ, ਉਸ ਵਕਤ ਤਹਿਸੀਲ ਸੀ, ਅਤੇ ਇਹ ਸਾਡੀ ਤਹਿਸੀਲ ਅਖਵਾਨੀ ਹੁੰਦੀ ਸੀ, ਅਤੇ ਉਹ ਉੱਥੇ ਪਿੰਡ ਧਰਾਕ ਨਾਂ ਹੈ ਪਿੰਡ ਦਾ, ਅਤੇ ਮੈਂ ਉੱਥੋਂ ਦਾ ਜੰਮ ਪਾਲਾਂ, ਉੱਥੇ ਪ੍ਰਾਇਮਰੀ ਅਤੇ ਪਿੰਡ ਦੇ ਵਿੱਚੋਂ ਕੀਤੀ, ਮਿਡਲ ਲਾਗੇ ਸਕੂਲ ਸੀ, ਕੋਈ 2.5-3 ਮੀਲ ਦੇ ਫਾਸਲੇ 'ਤੇ ਗੋਤਾ ਫਤਿਹਗੜ੍ਹ, ਉੱਥੋਂ ਮਿਡਲ ਕੀਤਾ, ਅਤੇ ਫਿਰ ਮੈਟ੍ਰਿਕ ਜਿਹੜਾ ਉਹ 2 ਸਾਲ 9ਵੀਂ ਅਤੇ 10ਵੀਂ ਦੇ ਇਹ ਤਲਵੰਡੀ ਪਿੰਡਰਾਂ ਸਕੂਲ ਸੀ, ਉੱਥੇ ਪੜ੍ਹਦੇ ਰਹੇ। ਉੱਥੇ ਅੱਲਾਹ ਤਾਲਾ ਗਰੀਬ ਰਹਿਮਤ ਕਰੇ ਅਗਰ ਉਹ ਜ਼ਿੰਦਾ ਨੇ, ਅਤੇ ਅੱਲਾਹ ਤਾਲਾ ਉਹਨਾਂ ਦੀਆਂ ਖੁਸ਼ੀਆਂ ਵਿੱਚ ਅਜ਼ਾਵਾ ਕਰੇ। ਅਨਵਰ ਪੰਨੂ ਉਹਨਾਂ ਦਾ ਨਾਂ ਸੀ, ਅਤੇ ਉਹਨਾਂ ਨੇ ਬੜੀ ਮਿਹਨਤ ਕੀਤੀ, ਉਸ ਵਕਤ 9ਵੀਂ 10ਵੀਂ ਕਲਾਸ ਸੀ, ਬਿਹਤਰ ਤੋਂ ਬਿਹਤਰ ਬਣਾਉਣ ਵਾਸਤੇ। ਅਸੀਂ ਵੀ ਉਦੋਂ ਮਜ਼ਾਜਨ ਉਹ ਸਖ਼ਤ ਸ਼ੁਮਾਰ ਹੁੰਦੇ ਸਨ, ਔਰ ਉਹ ਸਖ਼ਤੀ ਕਰਦੇ ਵੀ ਰਹੇ। ਔਰ ਹੁਣ ਮੈਂ ਗੱਲ ਦੇ ਵਿੱਚੋਂ ਗੱਲ ਨਿਕਲਦੀ ਹੈ ਪਈ ਕਿ ਉਹ ਤਕਰੀਬਨ 30 ਸਾਲ ਬਾਅਦ ਮੈਟ੍ਰਿਕ ਕਰਨ ਤੋਂ ਬਾਅਦ ਉਹ ਇੱਕ ਦਫ਼ਾ ਕਾਲਜ ਤਸ਼ਰੀਫ ਲਿਆਏ, ਮੈਂ ਮਿਊ ਕਾਲਜ ਹੁੰਦਾ ਸਾਂ ਉਦੋਂ, ਅਤੇ ਉਹ ਬੈਠੇ, ਲੇਕਿਨ ਮੈਂ ਉਹਨਾਂ ਨੂੰ ਦੇਖ ਕੇ ਅਤੇ ਚੌਰੀ ਅਨਵਰ ਪੁੰਨੂ ਨਾਲ ਦੱਸਿਆ ਕਿ ਉਹਨਾਂ ਨੂੰ ਦੇਖਦਿਆਂ ਸਾਰ ਮੈਂ ਆਪਣੀ ਸੀਟ ਦੇ ਉੱਤੇ ਬੈਠਾ ਨਹੀਂ ਰਹਿ ਸਕਿਆ, ਮੈਂ ਖੜਾ ਹੋ ਗਿਆ ਵਾਂ, ਅਤੇ ਅਖੀਰ ਮੈਂ ਉਹਨਾਂ ਨੂੰ ਆਪਣੀ ਸੀਟ 'ਤੇ ਬਿਠਾਇਆ, ਅਤੇ ਉਹ ਬਾਕੀ ਗੱਲਬਾਤ ਜਿਹੜੀ ਹੈ ਉੱਥੇ ਹੁੰਦੀ ਰਹੀ। ਔਰ ਉਹਨਾਂ ਨੂੰ ਮੈਂ ਇਹ ਕਿਹਾ ਕਿ ਮੈਂ ਚੋਈ ਸਾਹਿਬ, ਅਗਰ ਉਸ ਵੇਲੇ ਤੁਸੀਂ ਉਹ ਡਾਂਗ ਨਾ ਪਕੜੀ ਹੁੰਦੀ, ਡੰਡਾ ਨਾ ਪਕੜਿਆ ਹੁੰਦਾ, ਤਾਂ ਸ਼ਾਇਦ ਅਸੀਂ ਕਿਤੇ ਦੇ ਕਿਤੇ ਰੁਲਦੇ ਫਿਰਦੇ ਹੁੰਦੇ, ਇਹ ਬਹਾਨਾ ਅਸੀਂ ਨਾ ਵੇਖਦੇ ਜਿਹੜੀਆਂ ਅੱਜ ਵੇਖ ਰਹੇ ਹਾਂ।
ਡਾਕਟਰ ਸਾਹਿਬ, ਮੈਂ ਚਾਹਾਂਗਾ ਕੋਈ ਆਪਣੀ ਸ਼ਾਇਰੀ ਦੇ ਵਿੱਚੋਂ ਸ਼ਾਇਰ ਆ ਜਿਹੜੀ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ, ਫਿਰ ਸਵਾਲ ਤਾਂ ਬੜੇ ਤੜਫਣ ਡੇ ਨੇ, ਅਤੇ ਮੈਂ ਕੋਸ਼ਿਸ਼ ਕਰਨਾ ਜਿਹੜਾ ਜਿਹੜਾ ਤੁਹਾਡੇ ਅੱਗੇ ਧਰ ਸਕਾਂ।
ਸਾਂਝਾਂ ਦੀ ਇਹ ਸ਼ਕਲ ਵੀ ਸਾਰੀ ਦੁਨੀਆਂ ਚਾਰੀ ਲੱਗੇ, ਸਾਂਝਾਂ ਦੀ ਇਹ ਸ਼ਕਲ ਵੀ ਸਾਰੀ ਦੁਨੀਆਂ ਚਾਰੀ ਲੱਗੇ, ਡਾਰਾਂ ਨਾਲ ਰਿਹਾ ਵੀ ਸਭ ਦੀ ਵੱਖ ਉਡਾਰੀ ਲੱਗੇ।
ਵਾਹ ਵਾਹ।
ਡਾਰਾਂ ਨਾਲ ਰਿਹਾ ਵੀ ਸਭ ਦੀ ਵੱਖ ਉਡਾਰੀ ਲੱਗੇ, ਤੇ ਮੁਖਤਾਰੀ ਦੇ ਸਦੀਆਂ ਲੰਮੇ ਪੰਧ ਤੋਂ ਪਿੱਛੋਂ ਅੱਜ ਵੀ ਧਰਤੀ ਜੰਗਲ ਫਰਦ ਪਖੇਰੂ ਵਕਤ ਸ਼ਿਕਾਰੀ ਲੱਗੇ।
ਬਹੁਤ ਆਲਾ, ਬਹੁਤ ਆਲਾ ਕਿਹਾ।
ਤੇ ਧਰਤੀ ਦੇ ਨਕਾਦ ਦੀ ਨਜ਼ਰੇ ਉਹਦਾ ਮੁੱਲ ਨਹੀਂ ਪੈਂਦਾ, ਅੰਬਰਾਂ ਉੱਤੋਂ ਆਹਕਰ ਜਿਹੜੀ ਸੋਚ ਉਤਾਰੀ ਲੱਗੇ।
ਬਹੁਤ ਆਲਾ ਜੀ, ਬਹੁਤ ਬਾ ਕਮਾਲ। ਇਹ ਸ਼ਾਇਰੀ ਆਪੇ ਡਾਕਟਰ ਯੂਨਸ ਐਕਰ ਹੋਣਾ ਦੇ ਮਰਤਬੇ ਦਾ ਪਤਾ ਦਿੰਦੀ ਹੈ। ਅੱਛਾ ਡਾਕਟਰ ਸਾਹਿਬ, 1960 'ਚ ਜਦੋਂ ਤੁਸੀਂ ਆਏ ਲਾਹੌਰ, ਉਦੋਂ ਦਾ ਲਾਹੌਰ ਅੱਜ ਤੇ ਵੇਖੋ ਨਾ ਕਿ ਹਜ਼ਰਤ ਮੀਆਂ ਮੀਰ ਦੀ ਬਸਤੀ ਦੀ ਹੈ, ਨੁੱਕਰ 'ਚ ਰੱਬ ਨੇ ਤੁਹਾਨੂੰ ਆਪਣੀ ਛੱਤ ਆਪਣਾ ਘਰ ਦੇ ਦਿੱਤਾ, ਆਹ ਸਾਹਮਣੇ ਲਾਹੌਰ ਦਾ ਸ਼ਾਲੇਮਾਰ ਬਾਗ ਆ ਤੁਹਾਡੇ ਘਰ ਦੇ, ਅਤੇ ਲਾਹੌਰ ਨੇ ਗੱਲ ਤੁਹਾਨੂੰ ਲਾ ਲਿਆ, ਉਦੋਂ ਦਾ ਲਾਹੌਰ ਕਿੱਦਾਂ ਦਾ ਸੀ? ਅੱਜ ਆ ਜਿਹੜੀ ਔਰੇਂਜ ਟ੍ਰੇਨ ਤੁਹਾਡੇ ਘਰ ਦੇ ਲਾਗ ਹੁੰਦੀ ਹੈ, ਪਰਲੀ ਛੱਤੋਂ ਲੰਘਣ ਡਈ ਹੈ, ਮਾਡਰਨ ਹੋ ਗਿਆ, ਜ਼ਰਾ ਉਹ ਲਾਹੌਰ ਦਾ ਮਾਂਦਰਾ ਜਿਹੜਾ ਉਹ ਤਾਂ ਚੇਤਾ ਕਰਕੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ।
ਉਹ ਲਾਹੌਰ ਰਕਬੇ ਦੇ ਵਿੱਚ ਵੀ ਬਹੁਤ ਛੋਟਾ ਸੀ, ਅਤੇ ਅੱਜ ਤੇ ਲਾਹੌਰ ਦੀਆਂ ਹੱਦਾਂ ਦੱਸਣੀਆਂ ਹੋਣ ਤੇ ਉਹ ਹੀ ਬੜਾ ਮੁਸ਼ਕਿਲ ਲੱਗਦਾ ਹੈ, ਕਿਉਂਕਿ ਜਿੱਥੋਂ ਤੱਕ ਸੜਕਾਂ ਜਾਂਦੀਆਂ ਨੇ ਆਲੇ ਦੁਆਲੇ ਚਾਰ ਚੁਫੇਰੇ ਉਹ ਲਾਹੌਰ ਹੀ ਲਾਹੌਰ ਫੈਲਿਆ ਹੋਇਆ। ਉਸ ਵੇਲੇ ਬੇਸ਼ੱਕ ਸ਼ਹਿਰ 'ਚ ਹੋਈ ਸੀ, ਲੇਕਿਨ ਇਹ ਵੇਖ ਕੇ ਲੋਕ ਜਿਹੜੇ ਸਨ ਉਹ ਤਾਦਾਦ ਵਿੱਚ ਵੀ ਘੱਟ ਸਨ, ਲੇਕਿਨ ਉਹਨਾਂ ਦੀਆਂ ਮਸਰੂਫੀਅਤ ਇਹੋ ਜਿਹੀਆਂ ਨਹੀਂ ਜਿਹੜੀਆਂ ਅੱਜ ਨੇ। ਅੱਜ ਲਾਹੌਰ ਦਾ ਹੱਦ ਬੰਨਾ ਹੀ ਕੋਈ ਨਹੀਂ ਰਹਿ ਗਿਆ। ਅਸੀਂ ਲਾਹੌਰੀ ਨਹੀਂ ਬਣ ਸਕੇ, ਸੱਚੀ ਗੱਲ ਹੈ। ਸ਼ਹਿਰ 'ਚ ਰਹਿੰਦੇ ਹੋਇਆਂ, ਸ਼ਹਿਰੀ ਮਿਜ਼ਾਜ ਰੱਖਣ ਵਾਂਗ ਰੱਖਦਿਆਂ ਹੋਇਆਂ ਵੀ ਇਹ ਸਾਡਾ ਤਾਂ 1960 ਨਾਲ ਹੀ ਹੋਇਆ। ਲੇਕਿਨ ਇਹ ਜਿਹੜੀਆਂ ਤੁਸੀਂ ਇਸ਼ਾਰਾ ਕੀਤਾ ਕਿ ਵਾਕਈ ਇਹ ਚੀਜ਼ਾਂ ਅਸੀਂ ਦੇਖੀਆਂ ਜੀ, ਅਸੀਂ ਨਵੇਂ ਨਵੇਂ ਜਦੋਂ ਲਾਹੌਰ ਵਿੱਚ ਆਏ ਹਾਂ ਜਾਂ ਇੱਥੇ ਰਿਹਾਇਸ਼ ਵੀ ਅਖਤਿਆਰ ਕੀਤੀ ਹੈ, ਚਾਹੇ ਪਹਿਲੇ ਅਸੀਂ ਕਿਰਾਇਆਂ 'ਤੇ ਵੀ ਰਹੇ ਹਾਂ, ਅੱਜ ਅਸੀਂ ਅੱਲਾ ਦਾ ਸ਼ੁਕਰ ਹੈ ਕਿ ਆਪਣੇ ਮਕਾਨਾਂ 'ਚ ਬੈਠੇ ਹੋਏ ਹਾਂ। ਲੇਕਿਨ ਇਹ ਵੀ ਕਿ ਉਸ ਵੇਲੇ ਟਾਂਗੇ ਵੀ ਸਨ, ਕਿ ਖਾਸ ਕਰਕੇ ਸਫ਼ਰ 'ਤੇ ਬੜਾ ਪੱਕਾ ਹੁੰਦਾ ਸੀ ਕਿ ਸਟੇਸ਼ਨ ਤੱਕ ਪੈਦਲ ਜਾਣਾ ਅਤੇ ਸਟੇਸ਼ਨ ਤੋਂ ਟਾਂਗੇ 'ਤੇ ਬਹਿਣਾ ਅਤੇ ਦਾਦਾ ਸਾਹਿਬ ਤੱਕ ਜਾਣਾ। ਇਹ ਅਸੀਂ ਅਕਸਰ ਤਕਰੀਬਨ ਜੁੰਮੇ ਵਾਲੇ ਦਿਨ, ਜੁੰਮੇ ਰਾਤ ਵਾਲੇ ਦਿਨ, ਜੁੰਮੇ ਰਾਤ ਨੂੰ ਤਕਰੀਬਨ ਅਕਸਰ ਕੁਆਲੀ ਹੁੰਦੀ ਸੀ ਅਤੇ ਉੱਥੇ ਜਾ ਕੇ ਬਾਕਾਇਦਗੀ ਨਾਲ ਸੁਣਨਾ, ਦਾਤਾ ਸਾਹਿਬ ਜਾ ਕੇ ਕੁਆਲੀ ਸੁਣਨੀ। ਇਹ ਸਫ਼ਰ ਜਿਹੜਾ ਇਹ ਵਾਕਈ ਰਿਹਾ, ਇਹ ਟਾਂਗੇ ਹੌਲੀ ਹੌਲੀ ਫਿਰ ਇੱਥੋਂ ਮੁੱਕਦੇ ਚਲੇ ਗਏ ਜਿਉਂ ਜਿਉਂ ਸ਼ਹਿਰ ਤਰੱਕੀ ਕਰਦਾ ਗਿਆ। ਟਾਂਗੇ ਅੱਜ ਅਗਰ ਕੋਈ ਲੱਭਣਾ ਚਾਹੇ ਤਾਂ ਪੂਰੇ ਲਾਹੌਰ ਦੇ ਵਿੱਚ ਕੋਈ ਟਾਂਗਾ ਲੱਭਣਾ ਔਖਾ ਹੋ ਜਾਵੇਗਾ। ਅਤੇ ਉਹ ਲਾਹੌਰ ਜਿਹੜਾ ਉਹ ਵਾਕਈ ਇੱਥੇ ਸ਼ਹਿਰ ਭਾਵੇਂ ਅਖਵਾਉਂਦਾ ਸੀ, ਲੇਕਿਨ ਜਿਹੜੀਆਂ ਪਿੰਡਾਂ ਵਾਲੀਆਂ ਰਸਮਾਂ ਸਨ ਉਹ ਗਾਲਬ ਸਨ, ਕਿਉਂਕਿ ਹੈ ਲਾਹੌਰ ਸੀ, ਲਾਹੌਰ ਹੈ ਅੱਜ ਵੀ। ਲੇਕਿਨ ਇਹ ਵੀ ਕਿ ਇੱਥੇ ਆਬਾਦੀ ਉਸ ਵੇਲੇ ਜਿਹੜੀ ਸੀ ਉਹ ਜ਼ਿਆਦਾਤਰ ਪਿੰਡਾਂ ਦੀ ਸੀ, ਕਿ ਪਿੰਡਾਂ ਦੇ ਲੋਕ ਉੱਠ ਉੱਠ ਕੇ ਅਤੇ ਸ਼ਹਿਰਾਂ ਵੱਲ ਆ ਗਏ। ਹੁਣ ਇਹਦੇ ਕਈ ਅਸਬਾਬ ਬਣਦੇ ਨੇ, ਉਹ ਸਾਰੇ ਅਸਬਾਬ ਤਾਂ ਗਿਣ ਗਿਣ ਦੱਸਣੇ ਜ਼ਰਾ ਮੁਸ਼ਕਿਲ ਹੋ ਜਾਏਗਾ ਕਿ ਜਿਉਂ ਜਿਉਂ ਪਿੰਡਾਂ ਥਾਵਾਂ ਦੇ ਵਿੱਚ ਐਡਜਸਟਮੈਂਟ ਐਸੇ ਲੋਕਾਂ ਦੀ ਨਾ ਰਹੀ, ਜ਼ਿਮੀਂਦਾਰਾਂ ਨੇ ਮਸ਼ੀਨਾਂ ਆ ਗਈਆਂ ਅਤੇ ਉਹ ਜ਼ਮੀਨ ਜਿਹਦੇ ਉੱਤੇ 200-300 ਘਰ ਪਲਦਾ ਸੀ, ਪਿੰਡ ਆਬਾਦ ਸਨ, ਉਹ ਸਾਰੇ ਬੇਕਾਰ ਹੋ ਗਏ ਵਿਚਾਰੇ। ਇੱਕ ਟਰੈਕਟਰ ਆਉਣ ਨਾਲ, ਇੱਕ ਮੁਲਾਜ਼ਮ ਰੱਖਣ ਨਾਲ ਜ਼ਿਮੀਂਦਾਰ ਨੇ ਆਪਣੀ ਸਾਰੀ ਜ਼ਮੀਨ ਜਿਹੜੀ ਸਾਂਭ ਲਈ, ਲੇਕਿਨ ਉਹ ਕਾਸ਼ਤਕਾਰਾਂ ਦੀ ਨਿਗਰਾਨੀ ਆਪ ਕਰਨ ਲੱਗ ਪਿਆ। ਲੇਕਿਨ ਉਹ ਸਾਰੇ ਲੋਕ ਆਹਿਸਤਾ ਆਹਿਸਤਾ ਫਿਰ ਲਾਹੌਰ ਜਿਸ ਵਕਤ ਆਏ ਅਤੇ ਦਿਨਾਂ ਦੇ ਵਿੱਚ ਲਾਹੌਰ ਦੀ ਆਬਾਦੀ ਜਿਹੜੀ ਉਹ ਬੜੀ ਤੇਜ਼ੀ ਨਾਲ ਵੱਧ ਗਈ। ਮੇਲੇ ਉਸ ਵਕਤ ਵਾਕਈ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਉਹ ਬੜੀ ਤਾਦਾਦ ਵਿੱਚ ਹੁੰਦੇ ਸਨ ਉਸ ਵੇਲੇ। ਮੈਨੂੰ ਯਾਦ ਪੈਂਦਾ ਪਿਆ ਕਿ 2-4 ਮੀਲ ਦੇ ਫਾਸਲੇ ਤੱਕ ਬੜੇ ਬੜੇ ਵੱਡੇ ਥੀਏਟਰ ਜਿਹੜੇ ਸਨ ਉਹ ਈਵਨ, ਬਲਕਿ ਇੱਕ ਬੜਾ ਮਸ਼ਹੂਰ ਨਾਂ ਹੈ ਆਲਮ ਲੋਹਾਰ ਦਾ ਨਾਂ ਜਿਹੜਾ, ਕਿ ਇਹਨਾਂ ਦਾ ਥੀਏਟਰ ਵੀ ਉੱਥੇ ਪਿੰਡ ਥਾਂ ਵਿੱਚ ਜਾਂਦਾ ਸੀ ਅਤੇ ਲੋਕ ਬੜੇ ਸ਼ੌਕ ਨਾਲ ਇਹਨਾਂ ਨੂੰ ਆਪਣੇ ਥੀਏਟਰ ਵਿੱਚ ਸੁਣਦੇ ਸਨ। ਵੈਸੇ ਇਹ ਪਬਲਿਕਲੀ ਵੀ ਇਹਨਾਂ ਨੂੰ ਮੁਖਤ ਪਿੰਡਾਂ ਦੇ ਲੋਕ ਜਿਹੜੇ ਸਨ ਉਹ ਮਿਲ ਕੇ ਅਤੇ ਬੁਲਾਉਂਦੇ ਸਨ ਅਤੇ ਬੜਾ ਫਖਰ ਸਮਝਦੇ ਸਨ ਕਿ ਅਸੀਂ ਆਲਮ ਲੋਹਾਰ ਨੂੰ ਸੱਦਿਆ, ਕਿਉਂਕਿ ਪਬਲਿਕਲੀ ਆਵਾਮ ਦੀ ਬੁਨਿਆਦ ਦੇ ਉੱਤੇ 2-4, 10-20 ਹਜ਼ਾਰ ਬੰਦਾ ਪਿੜ ਦੀ ਸ਼ਕਲ 'ਚ ਬਹਿ ਕੇ ਜੀ ਇਹਨਾਂ ਨੂੰ ਸੁਣਦਾ ਹੁੰਦਾ ਸੀ।
ਹੁਣ ਇਹ ਦੱਸੋ ਕਿ ਸਾਡੇ ਸੁਣਨ ਵਾਲਿਆਂ ਦੇ ਨਾਲ ਆਪਣੀਆਂ ਲਿਖਤਾਂ ਦੇ ਵਿੱਚੋਂ ਕਿਹੜੀ ਕੁ ਗਜ਼ਲ ਨਜ਼ਮ ਹੈ ਜਿਹੜੀ ਉਹ ਸਾਂਝੀ ਕਰੋਗੇ?
ਇਹਨੂੰ ਤਾਜ਼ਾ ਗਜ਼ਲਾਂ ਵਿੱਚ ਹੀ ਸ਼ਾਮਿਲ ਕਰ ਲਓ ਕਿ ਵਾਹ ਵਾਹ ਸ਼ਾਵਾ ਸ਼ਾਵਾ ਤੇ ਬਲ ਬਲ ਨਾ ਹੋਵੇ,
ਆਹ
ਜੇਕਰ ਕਿਸੇ ਤੂੰ ਜੀਤੂ ਹਟਵੀਂ ਗੱਲ ਨਾ ਹੋਵੇ।
ਬਹੁਤ ਆਲਾ, ਬਹੁਤ ਆਲਾ।
ਸੁੱਕ ਜਾਂਦੇ ਨੇ ਛੇਤੀ ਦਰਦਾਂ ਵਾਲੇ ਸੋਮੇ, ਸੀਨੇ ਦੇ ਵਿੱਚ ਜੇਕਰ ਡੂੰਘਾ ਸਲ ਨਾ ਹੋਵੇ, ਤੇ ਕੱਟੀ ਜਾਣ ਦਾ ਰਹਿੰਦਾ ਏ ਨਿੱਤ ਖਤਰਾ ਉਹਨੂੰ, ਜਿਸ ਟਹਿਣੀ ਤੇ ਲੱਗਿਆ ਕੋਈ ਫਲ ਨਾ ਹੋਵੇ।
ਵਾਹ 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 ਵਾਹ, ਬਹੁਤ ਆਲਾ।
ਕੱਟੀ ਜਾਣ ਦਾ ਰਹਿੰਦਾ ਏ ਨਿੱਤ ਖਤਰਾ ਉਹਨੂੰ, ਜਿਸ ਟਹਿਣੀ ਤੇ ਲੱਗਿਆ ਕੋਈ ਫਲ ਨਾ ਹੋਵੇ, ਤੇ ਸਮਝੋ ਘਾਟੇ ਦਾ ਉਹ ਜੀਵਨ ਕਰਦੇ ਪਏ ਨੇ, ਅੱਜ ਤੇ ਹੋਵੇ ਜਿਨ੍ਹਾਂ ਦਾ ਪਰ ਕੱਲ ਨਾ ਹੋਵੇ।
ਬਹੁਤ ਆਲਾ।
ਆਸਾਂ ਤੇ ਯਤਨਾਂ ਦੇ ਬੂਹੇ ਖੁੱਲੇ ਰਹਿਣ ਤੇ ਮੁਸ਼ਕਿਲ ਕੋਈ ਨਹੀਂ ਐਸੀ ਜਿਹੜੀ ਹੱਲ ਨਾ ਹੋਵੇ, ਤੇ ਸੱਚ ਤੇ ਇਹ ਵੇ ਉਹ ਉਸ ਵੇਲੇ ਹੁੰਦੀ ਹੀ ਨਹੀਂ, ਵਿੱਚ ਰਵਾਨੀ ਜੇ ਪਾਣੀ ਦੀ ਛਲ ਨਾ ਹੋਵੇ।
ਕਿਆ ਬਾਤ ਹੈ।
ਕੁਝ ਨਹੀਂ ਕਰਦੀਆਂ ਕਦੀ ਵੀ ਨਿਰੀਆਂ ਸਧਰਾਂ ਹੱਕਰ, ਅਮਲਾਂ ਵੱਲੋਂ ਜੇਕਰ ਚੱਲ ਸੋ ਚੱਲ ਨਾ ਹੋਵੇ।
ਬਹੁਤ ਆਲਾ, ਬਹੁਤ ਆਲਾ। ਡਾਕਟਰ ਯੂਨਸ ਸਾਕਰ ਸਾਹਿਬ ਸਰ, ਆਪਣੀ ਸਿਹਤ ਦੇ ਮਾੜਾ ਹੋਣ ਦੇ ਬਾਵਜੂਦ ਵੀ ਮੇਰੇ ਬਾਰ ਬਾਰ ਦੀ ਫਰਮਾਇਸ਼ ਦੇ ਉੱਤੇ ਬੜੀ ਮਿਹਰਬਾਨੀ ਕਿ ਤੁਸੀਂ ਕੁਛ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ ਔਰ ਇਹ ਉਪਰਾਲਾ ਜਿਹੜਾ ਇੱਕ ਇੰਟਰਵਿਊ ਦੀ ਸ਼ਕਲ 'ਚ ਸੀ ਇਹਨੂੰ ਤੁਸੀਂ ਮੁਮਕਿਨ ਬਣਾਇਆ। ਮੈਂ ਔਰ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਕਿ ਤੁਸੀਂ ਕੁਛ ਵੇਲਾ ਦਾਨ ਕੀਤਾ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਜ਼ਹਿਮਤ ਤੁਸੀਂ ਕੀਤੀ, ਤਸ਼ਰੀਫ ਲਿਆਏ, ਵਕਤ ਵੀ ਕੱਢਿਆ ਅਤੇ ਇੰਨਾ ਸਾਰਾ ਵਕਤ ਸਰਫ ਕੀਤਾ, ਕਿਉਂਕਿ ਇਸ ਦੌਰ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਵਾਸਤੇ ਦਾ ਵਕਤ ਜਿਹੜਾ ਉਹ ਬੜਾ ਕੀਮਤੀ ਹੁੰਦਾ ਅਤੇ ਅਗਰ ਉਹ ਵਕਤ ਸਰਫ ਕਰਦੇ ਨੇ ਤਾਂ ਇਹ ਸ਼ੁਕਰੀਆ ਤਾਂ ਉਹਨਾਂ ਦਾ ਅਦਾ ਕਰਨਾ ਚਾਹੀਦਾ।
ਬੜੀ ਮੁਹੱਬਤ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡੇ ਇਹ ਅੱਖਰ ਮੇਰੇ ਵਾਸਤੇ ਬਹੁਤ ਵੱਡੇ ਸ਼ਬਦ ਨੇ ਮੇਰੇ ਨਿੱਕੀ ਜੀ ਜ਼ਾਤ ਲਈ। ਥੈਂਕ ਯੂ ਸੋ ਮਚ। ਲੋ ਜੀ, ਇਹ ਗੱਲਬਾਤ ਆਪਣੇ ਅੰਜਾਮ ਨੂੰ ਅਪੜੀ ਇਹ ਸਨ ਲੈਂਦੇ ਪੰਜਾਬ ਤੋਂ ਡਾਕਟਰ ਯੂਨਸ ਆਖਰ ਹੋਣੇ, ਜਿਹੜੇ ਆਪਣੇ ਕੰਮ, ਆਪਣੇ ਫਨ, ਆਪਣੇ ਆਰਟ ਔਰ ਆਪਣੀ ਸ਼ਖਸੀਅਤ ਦੇ ਹਵਾਲੇ ਦੇ ਨਾਲ ਇੱਕ ਵੱਡਾ ਨਾਂ ਨੇ। ਮੈਂ ਉਮੀਦ ਕਰਨਾ ਕਿ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਇਹਦੇ ਨਾਲ ਹੀ SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਤੋਂ ਲੈਂਦੇ ਪੰਜਾਬ ਤੋਂ ਮਸੂਦ ਮੱਲੀ ਇਜਾਜ਼ਤ ਚਾਹੁੰਦਾ ਔਰ ਮਾਈਕ ਸਪੁਰਦ ਕਰਦਾ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।